ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਇਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਸਵਈਆ ਮੇਰ ਕਰੋ ਤਿਰਨ ਤੇ ਮੋਹ ਜਾਏ ਗਰੀਬ ਨਵਾਜ ਨ ਦੂਸਰ ਤੋਸੋ ਭੂਲ ਸ਼ਮੋ ਹਮਰੀ ਪ੍ਰਭ ਆਪਨ ਭੂਲਣ ਹਾਰ ਕਹਾਂ ਕੋ ਮੋਸੋ ਸੇਵ ਕਰੀ ਤੁਮਰੀ ਤਿਨਕੇ ਸਭ ਹੀ ਗ੍ਰਹਿ ਦੇਖੀਅਤ ਦਰਬ ਭਰੋਸੋ ਜਾਂ ਕਲ ਮੈਂ ਕਲ ਕਾਲ ਕਿਰਪਾਨ ਕੇ ਭਾਰੀ ਪੂਜਾਨ ਕੇ ਭਾਰੀ ਭਰੋਸੋ ਨਮਸਕਾਰ ਸ੍ਰੀ ਖੜਗ ਕੋ ਕਰੋ ਸੋਹਿਤ ਚਿਤ ਲਾਏ ਪੂਰਨ ਕਰੋ ਗ੍ਰੰਥ ਇਹ ਸਭ ਤੁਮ ਕਰੋ ਸਹਾਏ ਤ੍ਰਿਭੰਗੀ ਛੰਦ ਖਾਖੰਡ ਬਿਹੰਡੰ ਖਲ ਦਲ ਖੰਡੰ ਅਤਰਣ ਮੰਡੰ ਬਰਭੰਡੰ ਪੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਣ ਪ੍ਰਭੰ ਸੁਖ ਸੰਤਾਂ ਕਰਨੰ ਦੁਰਮਤ ਦਰਨੰ ਕਿਲ ਵਿਖਹਰਨੰ ਅਸ ਸਰਨੰ ਜੈ ਜੈ ਜਾ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰੰ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਵ ਪ੍ਰਕਾਸ਼ ਅਮ ਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਾਹੇ ਸੁਹਾਣ ਗਿਣਜੈ ਤਿਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿਰਨ ਕਹਿਤ ਤਵ ਸਰਬਨਾਮ ਕਥੇ ਕਵਨ ਕਰਮ ਨਾਮ ਵਰਣਤ ਸੁਮਤ ਸਤਿਗੁਰੂ ਗਰੀਬ ਨਿਵਾਜ ਦੀਨ ਬੰਧੂ ਪਤਿਤ ਪਾਵਨ ਨਿਰੰਕਾਰ ਅਕਾਲ ਪੁਰਖ ਦਸਾਂ ਸਰੂਪਾਂ ਦੀ ਆਤਮਕ ਜੋਤ ਹਾਜ਼ਰਾ ਹਜ਼ੂਰ ਗੁਰੂਆਂ ਦੇ ਗੁਰੂ ਜੁਗੋ ਜੁਗ ਅਤਲ ਗੁਰੂ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਪਿਆਰ ਨਾ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਾ ਯੋਗ ਹੋ ਗਰੀਬ ਨਿਵਾਜ ਦੀ ਕਿਰਪਾ ਦੇ ਪਾਤਰ ਬਣ ਕੇ ਗੁਰੂ ਬਖਸ਼ਿਆ ਮਨੁੱਖਾ ਜਨਮ ਸਰੀਰ ਲੈ ਕੇ ਕਦਮਾਂ ਨੂੰ ਸਫਲੇ ਬਣਾ ਕੇ ਹਜ਼ੂਰ ਦੇ ਸੱਜੇ ਦਰਬਾਰ ਵਿੱਚ ਸੰਗਤ ਰੂਪ ਹੋ ਕੇ ਮਿਲ ਕੇ ਬੈਠਣ ਦਾ ਸਮਾਂ ਨਸੀਬ ਹੋਇਆ। ਚੰਗੀਆਂ ਭਾਗਾਂ ਨਾਲ ਨਿਸੇਵਾਂ ਨਾਲ ਇਹ ਘੜੀ ਪ੍ਰਾਪਤ ਹੋਈ ਹੈ। ਬਹੁ ਗਿਣਤੀ ਭਾਗਾਂ ਵਾਲੀਆਂ ਆਤਮਾ ਹਨ ਜਿਹੜੀਆਂ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਧਾਰਨ ਕੀਤੀ ਹੈ। ਵੱਧ ਤੋਂ ਵੱਧ ਭਾਗਾਂ ਵਾਲੇ ਉਹ ਵੀਰ ਮਾਈ ਪਾਈ ਬੱਚੇ ਹਨ ਜਿਨ੍ਹਾਂ ਕਲਗੀਧਰ ਦੇ ਪੁੱਤਰ ਕਹਾਉਣ ਦਾ ਮਾਣ ਪ੍ਰਾਪਤ ਹੈ। ਪੰਜ ਕਾਰਾਂ ਦੀ ਰਹਿਤ ਨਾਲ ਬਾਣੇ ਨਾਲ ਅਤੇ ਬਾਣੀ ਨਾਲ ਜੁੜੇ ਹੋਏ ਹੋ। ਚੰਗੀ ਕਿਰਪਾ ਨਾਲ ਇਹੋ ਜਿਹਾ ਸਮਾਂ ਬਣਨ ਦਾ ਦਰਸ਼ਨ ਹੁੰਦੇ ਹਨ। ਸੋ ਉਤਸ਼ਾਹ ਨਾਲ ਪਿਆਰ ਨਾਲ ਕੱਲ ਰੋਜ਼ ਤੋਂ ਅਖੰਡ ਪਾਠ ਪੰਜ ਪਿਆਰਿਆਂ ਦੀ ਗਵਾਹੀ ਦੇ ਰੂਪ ਵਿੱਚ ਅਰਦਾਸ ਨਾਲ ਆਰੰਭ ਹੋਇਆ। ਜਪ ਜੀ ਸਾਹਿਬ ਸਵੇਦ ਕਲਗੀਧਰ ਮਹਾਰਾਜ ਸਾਹਿਬ ਦੀ ਚਲਾਈ ਮਰਜ਼ਾਦਾ ਅਨੁਸਾਰ ਅਤੇ ਨਾਲ ਬੇਨਤੀਆਂ ਦੇ ਰੂਪ ਵਿੱਚ ਰੱਖਿਆ ਕਰਨ ਵਾਲੀ ਪਵਿੱਤਰ ਬਾਣੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਦੇਸ਼ ਕੌਮ ਦੇ ਭਲੇ ਲਈ ਚੌਪੀ ਸਾਹਿਬ ਦੇ ਪਾਠ ਨਾਲ ਨਿਸ਼ਾਨਾ ਕੀ ਹੈ ਸੰਗਤਾਂ ਦਾ, ਗੁਰਮੁਖਾਂ ਦਾ, ਮਾਈ ਭਾਈ ਦਾ, ਪ੍ਰਬੰਧ ਕਮੇਟੀ ਦਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਜਿਨ੍ਹਾਂ ਨੇ ਅਵਤਾਰ ਧਾਰਿਆ ਪੋਹ ਸੁਦੀ ਸੱਤਵੀਂ ਤੇਈ ਪੋਹ ਉਹ ਮਹਾਰਾਜ ਸਾਹਿਬ ਦਾ ਗੁਰਪੁਰਬ ਮਨਾਉਣ ਨੂੰ ਵਧੇ ਰੱਖਦਿਆਂ ਹੋਇਆਂ ਇਸੇ ਪ੍ਰਕਾਰ ਸੱਚਖੰਡ ਵਾਸੀ ਸੰਤ ਬਾਬਾ ਠਾਕਰ ਸਿੰਘ ਜੀ ਦੀ ਬਰਛੀ ਦੀ ਯਾਦ ਵਿੱਚ ਅਤੇ ਯਾਦ ਨੂੰ ਤਾਜ਼ੀਆਂ ਕਰਨ ਵਾਸਤੇ ਪਿਛਲੇ ਸਾਲ ਵੀ ਤੇ ਹੁਣ ਵੀ ਦਸਵੇਂ ਪਾਤਸ਼ਾਹ ਰਸਨਾ ਤੋਂ ਉਚਾਰੀ ਹੋਈ ਮੁੱਖ ਵਾਕ ਬਾਣੀ दसम ग्रंथ का सहज पाठ सत्कारयोग वीर बलजीत सिंह जी वालों आरंभ होया सी। कमेटी संगतां दे सहयोग नाल ਉਹ ਸੰਗਤਾਂ ਨੇ ਭੋਗ ਸਰਵਣ ਕੀਤਾ ਹੈ ਬੜੇ ਜਲ ਜਲਾਉ ਨਾਲ ਬੜੇ ਵੀਰ ਰਸ ਨਾਲ ਬੜਾ ਭਾਰੀ ਆਨੰਦ ਆਇਆ ਜਿਨ੍ਹਾਂ ਨੇ ਸਰਧਾ ਅਤੇ ਪਿਆਰ ਨਾਲ ਸੁਣਿਆ ਅਤੇ ਵੇਖਿਆ ਅਲੌਕਿਕ ਨਜ਼ਾਰਾ। ਫਿਰ ਸਾਲ ਬਾਅਦ ਇਹ ਸਮਾਂ ਸਾਨੂੰ ਮਿਲਿਆ ਹੈ ਸਤਿਗੁਰੂ ਕਿਰਪਾ ਕਾਰਨ ਛੇਤੀ ਇਹ ਬਖਸ਼ਾ ਕਰਿਆ ਕਰਨ ਸਾਡੇ ਅਤੇ ਇਸ ਪ੍ਰਕਾਰ ਗੁਰੂ ਪਿਆਰਿਓ ਅਕਾਲ ਪੁਰਖ ਨਿਰੰਕਾਰ ਕਰਤੇ ਪੁਰਖ ਦੀ ਦੇਣ ਹੈ। ਸੋ ਸਾਡੇ ਕਲਯੁਗ ਜੀਵਾਂ ਦੀ ਕਲਿਆਣ ਕਰਨ ਵਾਸਤੇ ਪਾਪ ਦੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਆਪ ਨਾਰਾਇਣ ਕਲਾ ਧਾਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਪ੍ਰਗਟ ਹੋਏ। ਮੂਲ ਮੰਤਰ ਤੋਂ ਬਾਣੀ ਆਰੰਭ ਕੀਤੀ ਜੋ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ। ਨਾਨਕ ਹੋਸੀ ਵੀ ਸੱਚ ਤਾਕਤ ਇਸ ਮੂਲ ਮੰਤਰ ਦੇ ਅਰਥ ਬੇਅੰਤ ਬੇਅੰਤ ਵਾਰੀ ਵਿਦਵਾਨਾਂ ਨੇ ਕੀਤੇ ਨੇ ਅਤੇ ਸਾਰੇ ਅਕਾਲ ਪੁਰਖ ਦੇ ਢੁਕਦੇ ਨੇ। ਜਿੰਨੇ ਮਰਜ਼ੀ ਕੋਈ ਕਰ ਲਵੇ ਕਿਸੇ ਬੰਦੇ 'ਤੇ ਨਹੀਂ, ਦੇਵੀ ਦਿਓਤੇ 'ਤੇ ਅਵਤਾਰ ਪਿਕੰਬਰ 'ਤੇ ਵੀ ਨਹੀਂ, ਅਕਾਲ ਪੁਰਖ ਨਿਰੰਕਾਰ ਹੀ ਹੈ। ਜੰਮਣ ਤੋਂ ਰਹਿਤ, ਮਰਨ ਤੋਂ ਰਹਿਤ, ਜੂਨਾ ਤੋਂ ਰਹਿਤ, ਵੈਰ ਤੋਂ ਰਹਿਤ, ਭੈ ਤੋਂ ਰਹਿਤ, ਸੁਤੇ ਪ੍ਰਕਾਸ਼। ਆਪ ਜੀ ਨੇ ਹੁਣ ਪੰਕਤੀਆਂ ਦਸ ਪਾਸੋਂ ਸਰਵਣ ਕੀਤੀਆਂ ਦਸਮ ਗ੍ਰੰਥ ਦੀਆਂ ਆਰੰਭ ਵਾਲੀਆਂ। ਜਾਪ ਸਾਹਿਬ ਆਰੰਭ ਜਿਸ ਤੋਂ ਹੁੰਦਾ ਹੈ, ਇਸ ਪ੍ਰਕਾਰ ਚੱਕਰ ਚਿਹਨ ਅਰ ਵਰਨ ਜਾਤ ਪਾਤ ਨਹਿਨ ਜਿਹੇ, ਜੇ ਇਹਨਾਂ ਦੀ ਵਿਚਾਰ ਕੀਤੀ ਜਾਵੇ ਤਾਂ ਇਹ ਵੀ ਅਕਾਲ ਪੁਰਖ 'ਤੇ ਢੁਕਦੀਆਂ। ਕਿਸੇ ਸਰੀਰ ਵੇਖਣ ਵਾਲੀ ਨਿਗਾਹ ਨਾਲ ਵੇਖਣ ਵਾਲੀ ਵਸਤੂ 'ਤੇ ਨਹੀਂ, ਜਿਹਦਾ ਕੋਈ ਚੱਕਰ ਚਿਹਨ ਨਹੀਂ, ਜਿਹਦੀ ਕੋਈ ਵਰਨ ਜਾਤ ਨਹੀਂ, ਜਿਹਦਾ ਕੋਈ ਰੂਪ ਰੰਗ ਨਹੀਂ, ਉਹ ਕੌਣ ਹੈ? ਭਗਤ ਕਬੀਰ ਜੀ ਕਹਿੰਦੇ, ਸੰਕਟ ਨਹੀਂ ਪਰੇ ਜੋਨ ਨਹੀਂ ਆਵੇ, ਨਾਮ ਨਿਰੰਜਨ ਜਾਂ ਕੋਰੇ, ਕਬੀਰ ਕੋ ਠਾਕਰ ਐਸੋ ਸਵਾਮੀ, ਜਾਂ ਕੇ ਮਾਈ ਨਾ ਬਾਪੋਰੇ। ਜਿਹਨੂੰ ਜੇ ਮਾਤਾ ਕੋਈ ਨਹੀਂ ਪੈਦਾ ਕਰਨ ਵਾਲੀ, ਪਿਤਾ ਕੋਈ ਨਹੀਂ, ਉਹਦੀ ਕੋਲ ਕੋਈ ਨਹੀਂ, ਉਹਦੀ ਯਾਦ ਕੋਈ ਨਹੀਂ, ਸਭ ਦਾ ਸਾਂਝਾ, ਸਭ ਸ੍ਰਿਸ਼ਟੀ ਬਣਾਉਣ ਵਾਲਾ, ਜਿਹਨੂੰ ਨੇਤ ਨੇਤ ਬੇਅੰਤ ਬੇਅੰਤ ਸਮੂਹ ਗ੍ਰੰਥ ਕਹਿੰਦੇ ਨੇ। ਸੋਰ ਨਰ ਅਸੁਰ ਦੇਵਤੇ ਵੀ, ਨਰ ਮਨੁੱਖ ਵੀ ਅਤੇ ਭਾਵ ਬੰਦੇ ਵੀ, ਇਸ ਪ੍ਰਕਾਰ ਦੈਂਤ ਵੀ, ਜਿਹਦਾ ਮਿੱਤ ਓਜ ਬਲ ਨਹੀਂ ਕੋ ਮਾਪ ਸਭਿਆ, ਨਹੀਂ ਕੋ ਤੋਲ ਸਕਿਆ, ਨਹੀਂ ਕੋ ਗਿਣ ਸਕਿਆ, ਮਿੱਤ ਓਜ ਬਲ ਵਾਲਾ ਉਸ ਨੂੰ ਕਿਹਾ ਜਾਂਦਾ ਹੈ। ਇਸ ਭਾਵ ਸ਼ਬਦ ਦੇ ਅਰਥ ਕਰ ਲਵੋ ਤੇ ਅਕਾਲ ਪੁਰਖ ਨਿਰੰਕਾਰ ਤੇ ਢੁਕਦੇ ਨੇ। ਜਾਪ ਸਾਹਿਬ ਤੋਂ ਬਾਣੀ ਆਰੰਭ ਕੀਤੀ, ਦਸਮ ਗ੍ਰੰਥ ਦੀ ਸਾਰੀ ਬਾਣੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਕਲਗੀ ਰਤਨਾ ਤੋਂ ਉਚਾਰੀ ਹੋਈ ਹੈ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਤੇ ਦੱਸਣ ਦੀ ਵੀ ਲੋੜ ਨਹੀਂ। ਜਦੋਂ ਕੋਈ ਬਾਣੀ ਆਰੰਭ ਹੁੰਦੀ ਹੈ ਉਦੋਂ ਪੜ੍ਹ ਲਿਆ ਕਰੋ ਕੀ ਲਿਖਿਆ ਹੁੰਦਾ ਹੈ। ਪਾਤਸ਼ਾਹੀ ਦਸਵੀਂ, ਸ੍ਰੀ ਮੁੱਖ ਵਾਕ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹ ਮੰਗਲਾਚਰਨ ਕਹਿ ਕੇ, ਇਹ ਨਾਂ ਲੈ ਕੇ ਬਾਣੀ ਆਰੰਭ ਕੀਤੀ ਜਾਂਦੀ ਹੈ। ਸਿੱਧ ਹੋ ਗਿਆ ਨਾ, ਦਸਮ ਪਾਤਸ਼ਾਹ ਜੀ ਦੀ ਉਚਾਰੀ ਹੋਈ ਹੈ। ਜਾਪ ਸਾਹਿਬ ਹਰ ਰੋਜ਼ ਸਿੱਖੀ ਦਾ ਟੁੱਟ ਰਿਸ਼ਤਾ ਅਰਦਾਸ ਜਿਹੜੀ ਕਰਦੇ ਹੋ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ, ਸਿੱਧ ਹੋ ਗਿਆ ਕਿ ਦਸਵੇਂ ਪਾਤਸ਼ਾਹ ਰਸਨਾ ਤੋਂ ਉਚਾਰੀ ਹੈ। ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ। ਇਸ ਪ੍ਰਕਾਰ ਜੇ ਜਾਪ ਸਾਹਿਬ ਆਰੰਭ ਹੈ, ਜੇ ਸਵਈਏ ਆਰੰਭ ਹੈ, ਜੇ ਚੌਪੀ ਆਰੰਭ ਹੈ, ਜਾਂ ਕੋਈ ਹੋਰ ਬਾਣੀ ਆਰੰਭ ਹੈ, ਤੇ ਵੇਖ ਲਿਓ ਪੜ੍ਹ ਕੇ ਕੀ ਲਿਖਿਆ। ਕਿਸੇ ਬੰਦੇ ਦੀ ਤੇ ਨਹੀਂ, ਕਿਸੇ ਦੇਵਤੇ ਦੀ ਨਹੀਂ, ਕਿਸੇ ਪੈਗੰਬਰ ਦੀ, ਹੋਰ ਦੁਨੀਆਂ ਦੇ ਨਹੀਂ, ਤੇ ਨਿਸ਼ਾਨਾ ਕੇਵਲ ਅਕਾਲ ਪੁਰਖ ਨਿਰੰਕਾਰ। ਹਾਂ, ਜਿਹੜੇ ਸਾਡੇ ਵੀਰ ਆ ਕੁਝ ਪੰਕਤੀਆਂ ਚੁਣ ਕੇ, ਜਿਹੜੇ ਬਹੁਤੇ ਜਾਣੂ ਬਾਣੀ ਤੋਂ ਨਹੀਂ, ਕੋਈ ਬਾਣੀ ਮਹਿੰਗੀ ਹੈ, ਆਪ ਜੀ ਨੇ ਹੁਣੇ ਸੁਣੀ ਹੈ, ਸਮਝ ਘੱਟ ਪੈਂਦੀ ਹੈ, ਆਮ ਅਭਿਆਸ ਪੜ੍ਹਨ ਦਾ ਨਹੀਂ, ਉਹ 8-9 ਪੰਕਤੀਆਂ ਚੁਣ ਕੇ ਤੁਹਾਡੇ ਮਨਾਂ 'ਤੇ ਗਲਤ ਅਸਰ ਕਰ ਰਹੇ ਨੇ। ਉਹਨਾਂ ਦਾ ਨਾਂ ਮਹਾਰਾਜ ਸਾਹਿਬ ਨੇ ਤਰਿਆ ਚਰਿੱਤਰੋ ਰੱਖਿਆ, ਪਖਿਆਨੇ ਗ੍ਰੰਥ ਦਾ ਨਾਂ ਹੈ, ਹੁਣੇ ਸੁਣਿਆ ਹੈ। ਇਤ ਸ੍ਰੀ ਚਰਿੱਤਰੋ ਪਖਿਆਨੇ ਤਰਿਆ ਚਰਿੱਤਰੇ ਮੰਤਰੀ ਭੂ ਸੰਵਾਦੇ 405 ਚਰਿੱਤਰ, 405 ਚਰਿੱਤਰ, ਇਹੋ ਜਿਹੀਆਂ ਵਿਗੜੀਆਂ, ਫਫੇ ਕੁੱਟਣੀਆਂ, ਵੇਸਵਾ ਦੁਰਾਚਾਰਨੀਆਂ ਕੀ ਕਰ ਸਕਦੀਆਂ, ਕੀ ਕੁਛ ਕਰਦੀਆਂ ਰਹੀਆਂ, ਕਿੱਦਾਂ ਦੇ ਵਿਕਾਰੀ ਰਾਜੇ ਹੋਏ ਅਤੇ ਕਿੰਨੇ ਕਿੰਨੇ ਖਲਾਕ ਤੋਂ ਗਿਰੇ ਹੋਏ, ਉਹਨਾਂ ਕੀ ਕੁਛ ਕੀਤਾ। ਇਹ ਉਹਨਾਂ ਦੇ ਲੰਬੇ ਲੰਬੇ ਪ੍ਰਸੰਗ 'ਚੋਂ ਦੋ ਦੋ ਇੱਕ ਇੱਕ ਪੰਕਤੀ ਚੁਣ ਕੇ ਤੁਹਾਨੂੰ ਜਿਹੜੇ ਗੁਬਾਰਾ ਕਰ ਰਹੇ ਨੇ। ਗੁਰਮੁਖੋ, ਗੁਰੂ ਸਿੱਖੀ ਦਾ ਅਤੇ ਗੁਰਬਾਣੀ ਦਾ ਅਟੁੱਟ ਰਿਸ਼ਤਾ ਹੈ, 9 ਮਾਸ ਵਾਲਾ ਰਿਸ਼ਤਾ, ਮਾਤਾ ਪਿਤਾ ਵਾਲਾ ਰਿਸ਼ਤਾ ਹੈ, ਇਸ ਪ੍ਰਕਾਰ ਰੀੜ ਦੀ ਹੱਡੀ ਵਾਲਾ ਰਿਸ਼ਤਾ ਹੈ। ਅਸੀਂ ਕਦੇ ਗੁਰਬਾਣੀ ਤੋਂ ਵੱਖਰੇ ਨਹੀਂ ਹੋ ਸਕਦੇ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਸੰਚਾਰ ਕੀਤਾ ਅਤੇ ਉਸ ਮੌਕਾ 5 ਬਾਣੀਆਂ ਦਾ ਪਾਠ ਭਲੀ ਪ੍ਰਕਾਰ ਸੰਗਤਾਂ ਨੂੰ ਪਤਾ ਜਪਜੀ ਸਾਹਿਬ ਮੁੱਖ ਬਾਣੀ ਧੰਨ ਗੁਰੂ ਨਾਨਕ ਪਾਤਸ਼ਾਹ ਜਾਪ ਸਾਹਿਬ ਦਸਮ ਗ੍ਰੰਥ ਦੀ ਮੁੱਖ ਬਾਣੀ ਫਿਰ ਸਵਈਏ ਚੌਪੀ ਦਾ ਆਨੰਦ ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਬਖਸ਼ਿਆ ਹੋਇਆ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਦਾ ਵਾਟਾ ਤਿਆਰ ਕੀਤਾ ਅਤੇ ਜਿਹੜੇ ਬਦੋ ਬਦੀ ਕਹੀ ਜਾਣ ਵੀ ਤਿੰਨ ਬਾਣੀਆਂ ਨਾਲ ਸਰ ਜਾਊ ਫਿਰ ਪਿਆਰੇ ਵੀ ਤਿੰਨ ਹੀ ਲਾਇਆ ਕਰਨਗੇ ਦੋ ਛੱਡ ਦੇਣਗੇ ਦਾਂ ਚੁੱਪ ਰਹਿਣਗੇ ਦੋ ਇਹ ਜਰਾ ਵਿਚਾਰ ਤੇ ਕਰੋ ਸੋਚੋ ਤਾਂ ਸਹੀ ਬਣ ਕੀ ਦੇ ਇਸ ਪ੍ਰਕਾਰ ਗੁਜ਼ਾਰਾ ਨਹੀਂ ਹੋਣਾ ਬੜਾ ਖੂਨ ਖੌਲਿਆ ਹੈ ਸੁਣਿਆ ਸੀ ਕਬੀਰ ਮਨਪ੍ਰੀਤ ਸਿੰਘ ਜੀ ਨੇ ਦਸਮ ਪਾਤਸ਼ਾਹ ਦੀ ਬਾਣੀ ਖਾਖੰਡ ਵਿਹੰਡਨ ਕੀਰਤਨ ਕੀਤਾ ਇਖਲਾਕ ਤੋਂ ਗਿਰੇ ਹੋਏ ਭੁਰਕ ਬੈਠੇ ਠੌਂਕੋ ਮਟਵਾ ਬੈਠੇ ਤੇ ਗਾਂ ਵੀ ਨਾ ਕਦੇ ਤਰ੍ਹਾਂ ਕਰਿਓ ਹੁਣ ਹੋਇਆ ਕਿ ਨਹੀਂ ਸੁਣੋ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਵਾਕ ਕਿੰਨੀ ਚੜਕਾ ਕੇ ਦਵਾਛੜ ਦੀ ਚਪੇੜ ਮਾਰੀ ਮਹਾਰਾਜ ਸਾਹਿਬ ਜੀ ਨੇ ਮੁੱਖ ਵਾਕ ਵਿੱਚ ਨਿੰਦਕਾਂ ਦੇ ਬਾਣੀ ਤੋਂ ਹੀਣਿਆਂ ਦੇ ਇਸ ਪ੍ਰਕਾਰ ਇਹ ਹਾਲਾਤ ਹੋਵੇਗੀ ਐਸ ਲੋਕ ਵੀ ਤੇ ਪ੍ਰਲੋਕ ਵਿੱਚ ਵੀ ਕਦੇ ਵੀ ਕਿੰਤੂ ਪਰੰਤੂ ਗੁਰੂ ਸਾਹਿਬਾਂ ਤੇ ਨਹੀਂ ਕਰਨਾ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕੌਣ ਸਨ ਗੁਰੂ ਨਾਨਕ ਦਾ ਦਸਵਾਂ ਰੂਪ ਕਿਤੇ ਇਹ ਨਾ ਸਮਝ ਲਿਓ ਕਿ ਗੁਰੂ ਨਾਨਕ ਪਾਤਸ਼ਾਹ ਕੁਝ ਹੋਰ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕੁਝ ਹੀ ਸਾਰੇ ਮਾਤਰ ਥੋੜ੍ਹੀ ਜਿਹੀ ਬੇਨਤੀ ਕਰ ਹੀ ਦੇਵਾਂ ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਮੱਕੇ ਵਿੱਚ ਗਏ ਨੇ ਉਦੋਂ ਦੇ ਹਾਜੀਆਂ ਦਾ ਇਹ ਰਿਵਾਜ ਸੀ ਉਹਨਾਂ ਦਾ ਇਹ ਬਾਣਾ ਸੀ ਨੀਲੇ ਵਸਤਰ ਪਾ ਕੇ ਕਾਸ਼ਾ ਕਾਲ ਕਿਤਾਬ ਹਸੂਜਾ ਬਾਂਗ ਨਮਸਾ ਮਸੱਲਾ ਧਾਰੀ ਪਾਈ ਗੁਰਦਾਸ ਜੀ ਤੋਂ ਪੁੱਛ ਲਿਓ ਪੜ੍ਹ ਲਿਓ ਨੀਲ ਵਸਤਰ ਧਾਰੇ ਬਨਵਾਰੀ ਇਹੋ ਜਿਹਾ ਭੇਖ ਬਣਾ ਕੇ ਹਜ਼ੂਰ ਗਏ ਜਿਹੋ ਜਿਹਾ ਕਾਜੀ ਹਾਜੀ ਬਣਾ ਕੇ ਜਾਂਦੇ ਸਨ ਕੋਈ ਨਹੀਂ ਪਛਾਣ ਸਕਿਆ ਤੇ ਮੱਕੇ ਦੀ ਯਾਤਰਾ ਕਰਵਾ ਕੇ ਮਰਦਾਨੇ ਨੂੰ ਵਾਪਸ ਲੈ ਆਉਂਦੇ ਫਿਰ ਚੋਰਾਂ ਵਾਲੀ ਗੱਲ ਸੀ ਕਰਨਾ ਦੇ ਸਿੱਖੀ ਦਾ ਪ੍ਰਚਾਰ ਹੈ ਮੱਕੇ ਵੱਲ ਚਰਨ ਕਰਕੇ ਵਿਰਾਜ ਗਏ ਫਿਰਿਆ ਮੱਕਾ ਕਲਾ ਵਿਖਾਲੀ ਮੈਂ ਛੋਟੀ ਕਰਕੇ ਸਾਖੀ ਟੋਕ ਮਾਤਰ ਨਾ ਮਾਤਰ ਬੇਨਤੀ ਕਰਾਂ ਉਸ ਮੌਕਾ ਇਸੇ ਬਾਣੀ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਗਏ ਬੇਅੰਤ ਉਹਨਾਂ ਨਾਲ ਚਰਚਾਵਾਂ ਹੋਈਆਂ ਬਚਨ ਬਲਾਸ ਹੋਏ ਉਹਨਾਂ ਇਹ ਵੀ ਪੁੱਛਿਆ ਸੀ ਮਹਾਰਾਜ ਸਾਹਿਬ ਜਨਕ ਦੀ ਗੱਦੀ ਚੱਲੀ 53ਵੇਂ ਜਨਕ ਦੀ ਪੁੱਤਰੀ ਸੀਤਾ ਰਾਮ ਚੰਦਰ ਨੇ ਤੇਰੇ ਤੇ ਯੁੱਗ 'ਚ ਵਿਆਹੀ ਸੀ ਅਤੇ ਗਾਂ 70-73 ਤੱਕ ਪੜ੍ਹੀਆਂ ਨੇ ਦਾਸ ਨੇ ਵੱਧ ਵੀ ਹੋ ਸਕਦੀਆਂ ਦਾਦੂ ਦੀ ਗੱਦੀ ਚੱਲੀ ਹੋਰ ਕਬੀਰ ਪੰਥੀਆਂ ਦੀ ਹੋਰ ਕਈਆਂ ਦੀਆਂ ਗੱਦੀਆਂ ਚੱਲਦੀਆਂ ਗੁਰੂ ਨਾਨਕ ਪਾਤਸ਼ਾਹ ਤੁਹਾਡੀ ਗੱਦੀ ਚੱਲੂ ਹਜ਼ੂਰ ਕਹਿੰਦੇ ਜ਼ਰੂਰ ਚੱਲੂ ਕਿੰਨਾ ਚਿਰ 10 ਜੋਤਾਂ ਅਤੇ ਫਿਰ ਉਹ ਜੋਤ ਉਹ ਸਰੂਪ ਜਿਹੜਾ ਮੁੜ ਕੇ ਬਦਲਣ ਦੀ ਲੋੜ ਨਾ ਪਵੇ ਇਹਨਾਂ ਸਰੂਪਾਂ 'ਚ ਕੀ ਕਰੋਗੇ ਚਾਰ ਕਿਤੇਬਾਂ ਵੇਦ ਚਾਰ ਸਭ ਕਾ ਸਾਰਨਕਾਰ ਖੋਸੀ ਪੰਚਮ ਗ੍ਰੰਥ ਆਪ ਜਗਤ ਉਭਾਰਨ ਹਾਰ ਖੋਸੀ ਮਜ਼ਬ ਅਕਾਲ ਦਾ ਖਾਸ ਖਾਲਸਾ ਸਾਰ ਨਿਆਰਾ ਹਿੰਦੂ ਤੁਰਕ ਤੇ ਸਮਜ਼ਬ ਸਰਦਾਰ ਦਿਵਾਲੇ ਮਸੀਤ ਤਜ ਮਾਨੇ ਏਕ ਅੰਕਾਰ ਇਹ ਕੁਛ ਕਰਾਂਗੇ ਥੋੜ੍ਹੀਆਂ ਪੰਕਤੀਆਂ 'ਚ ਬਹੁਤਾ ਕੁਛ ਦੱਸ ਦਿੱਤਾ ਜਦੋਂ ਚਾਰ ਕਿਤੇਬਾਂ ਤੁਹਾਡੀਆਂ ਮੁਸਲਮਾਨੋ ਜੀਲ ਤੁਰੇਦ ਜੰਬੂਰ ਕਰਾਣ ਚਾਰੇ ਕਿਤੇਬ ਹਿੰਦੂ ਮਤ ਵਾਲਿਓ ਸ਼ਾਮ ਵੇਦ ਰਿਗ ਯਜੁਰਵੇਦ ਸਰਵੇਦ ਅਤੇ ਹੋਰ ਸਾਰੇ ਗ੍ਰੰਥਾਂ ਦਾ ਤੱਤ ਸਿਧਾਂਤ ਲੈ ਲੈਣਾ ਪਿੱਛੇ ਨਹੀਂ ਰਹਿਣ ਦੇਣੇ ਜਦੋਂ ਪੰਜਵਾਂ ਸਰੂਪ ਧਾਰਾਂਗੇ ਉਦੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਾਵਾਂਗੇ ਸਾਂਝਾ ਸਾਹਿਬ ਬਾਪ ਹਮਾਰਾ ਨੌਣ ਤੇਰੇ ਅਖੰਡ ਭੰਡਾਰਾ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋਈ ਉਪਦੇਸ਼ ਕੋ ਦੜੇ ਸਭ ਕਾ ਹੋਏ ਉਧਾਰ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ ਇਹ ਪੰਜਵਾਂ ਸਰੂਪ ਧਾਰ ਕੇ ਇਸ ਤਰ੍ਹਾਂ ਕਰਾਂਗੇ ਉਦਾਂ ਕੀਤਾ ਫਿਰ ਵਿਚਲੇ ਸਰੂਪ ਵੀ ਦੱਸੇ ਫਿਰ ਦਸਵਾਂ ਸਰੂਪ ਦੱਸਿਆ ਵੀ ਧਾਰਨ ਕਰਾਂਗੇ ਖੋਸੀ ਪੈਦਾ ਕਰਾਂਗੇ ਮਜ਼ਬ ਖਾਲਸਾ ਖਾਸ ਸ੍ਰੇਸ਼ਟ ਸੋ ਅਕਾਲ ਪੁਰਖ ਦੀ ਫੌਜ ਸਾਡਾ ਖਾਲਸਾ ਨਹੀਂ ਖੋਸੀ ਮਜ਼ਬ ਅਕਾਲ ਦਾ ਧਿਆਨ ਦੇਵੋ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਹੈ ਦਸਮ ਪਾਤਸ਼ਾਹ ਕੀ ਕਹਿੰਦੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਇਹ ਤੁਸੀਂ ਖਾਲਸਾ ਅਕਾਲ ਪੁਰਖ ਦੇ ਹੋ ਤੇ ਤੁਹਾਨੂੰ ਕੌਣ ਜੰਮਿਆ ਹਿਲਾ ਦੇਣ ਵਾਲਾ ਬੜਿਆਂ ਨੇ ਬੜੇ ਯਤਨ ਪਿੱਛੇ ਕੀਤੇ ਤੇ ਗਾਂ ਹੋਰ ਕਰਕੇ ਵੇਖ ਲੈਣ ਮੂੰਹ ਦੀ ਪਿਛਲਿਆਂ ਖਾਲੀ ਕਲੰਕ ਲੱਗ ਗਏ ਚੰਦਰਮਾ ਤੋਂ ਵੱਧ ਜਿਹੜੇ ਕਦੇ ਨਾ ਲੈ ਸਕਣ ਤੇ ਗਾਂ ਹੋਰ ਲਾਉਣੇ ਚਾਹੁੰਦੇ ਤੇ ਲਾ ਲੈਣ ਔਰੰਗਜ਼ੇਬ ਨੇ ਯਤਨ ਕੀਤਾ ਸੀ ਨਾਵੇਂ ਸਰੂਪ ਨੇ ਪੰਜ ਮਨ ਕਾਲੀਆਂ ਮਿਰਚਾਂ ਸੁੜਵਾ ਕੇ ਸਵਾਹ ਸੁਣਵਾ ਕੇ सिद्ध करके दस दिता भी वेख लो तीन निकलिया ने रंग जेब तू चौना हिंदुआ दिया मलिया मेट कर देवा ते सारे भा मोमन बना देव मुसलमान बना देव अकाल पुरख खुदा नू भौंदा तीन बनने वो बने कि नहीं जरूर बने उदों सिद्ध कर दिता तू अपने यतन जिन्हें मर्जी कर ला ते होण वाले तुसी अपने यतन जिन्हें मर्जी कर लो खालसे दियां पताल जड़ा अकाल पुरख की फौज है गुरु नानक पातशाह नीह रखी दसवें पातशाह महल उसार दिता बख्श कर दिती इहो खालसा पंथ है सतगुरु सच्चे पातशाह महाराज साहब जी ने जो बख्श किया है इस प्रकार हजूर सच्चे पातशाह जनाया होसी मजहब अकाल दा खास खालसा सार न्यारा हिंदू तुरक ते सब मजहब सरदार सरदार होवेगा मेल गोबानी होवेगा श्रोमणी होवेगा लाखों नर जाके एक थाई तुसमें मिले एक सिख जाए समय प्रथम पछाण्यो करे रले न को कौशो करे ये लंबा प्रसंग है इतिहास विच जदों दिल्ली विखे साहिबां दा सीस गायब होया जैता जी ले गया ना तलवार ला सकी ना हाथ आया ना धड़ ना शरीर शरीर सीस इस प्रकार उस मौका संगतां गईयां पुछिया हजूर ने किन्ने क सिख सी जी केड़ा मुंह ते लिखिया की पता लगदा सिख कौन है हजूर कहिंदे इहो जे सिख नूं निशानी लाऊं इहो जिहा मुंह ते लिखूं लखां नर दुनिया दे कठे होण मेरा एक सिख प्रथम पहले पछाणिया जाऊ दूरों पता लग जाऊ ज्यों खरगन मैं बली तरंग ज्यों कि मैं मिरगन मैं केहर अंग जिवें खरगन खोतियां च घोड़ा वखरा दिस पैंदा है जिवें हरना ते होर जानवरा च शेर वखरा दिस पैंदा है इस आदि इशारे करके श्री गुरु गोबिंद सिंह गर्गज गर्जत ऐसे घन गर्जत बोलियो घन हर जैसे श्री गुरु गोबिंद सुनकर ऐसे गर्जत बोलियो घन हर जैसे प्रसंग लंबा है समीन मुख राके दास टूक मात्र बेनती करदा ओ तुसी हो जेड़े चंदा वाले तोड़िया वाले चक्रा वाले कमरकसिया वाले गुरु के खालसे गुरु चरणा च बैठे हो बाणी ते बाणी दा अटुट रिश्ता है खालसे दा इसी प्रकार दसम ग्रंथ दा सो दसम ग्रंथ दियां तीन बाणियां हजूर सच्चे पातशाह ने बख्श कीतियां केड़ा जमया कि दो ना सर जाओ ते दो पढ़ लिया करो तीन पढ़ लिया करो चार सवेरों घटाई जाओ जेड़े बेचारे भी समझने साडे भोले वीर ओ तो इनके फंदे च अड़ जांदे ने ना दोवें टकसाल अज तक मनी है ते ना कोई ब्रह्म ज्ञानी होर मने है जिन्ने भी भाव ये डेरे चलते महात्मा दे है ता एक पंज प्यारे साहब सच्चे पातशाह जो साजे सन दया सिंह धर्म सिंह प्यार मोहम सिंह साहिब सिंह उन्हां पंजां दी औलाद ही है भावें काल तख्त अमृत छकाउंदे ने भावें पटने साहब छकाउंदे ने भावें निहंग सिंह छकाउंदे ने चाहे भाव टकसाल वाले चाहे नानक सरगे चाहे कोई होर होण इह भेदता होनी नहीं चाहीदी है थोड़ी थोड़ी पर है मुढ़ एक दो नहीं कदे समझना चाहीदा गलती होवेगी भुलेखा होवेगा इस प्रकार सतगुरु सच्चे पातशाह जी ने पहले भी पंज बाणियां बख्शियां जो पंज ग्रंथी च मिलदियां ने जिन्हां नूं महान शहीद आत्मा ब्रह्म ज्ञानियां ने पढ़िया दखणी ओंकार वामन अखरी सिद्ध गोष्ट आनंद साहब सुखमनी साहब वो पंज ग्रंथी पुरातन चली आउंदी है छेवें पातशाह दे वेले दा हवाला मिलदा है साहिब गुरु ग्रंथ साहब दा सरूप धीर मल कोल करतारपुर साहिब है तो बाबा गुरदित्ता जी छेवें पातशाह वड्डे सपुत्र शरीर छड गए बचन पिता दा मनदे होए धीर मल कोल सिख भेजे भी जाओ गुरु का सरूप देवे पाठ करवाउणा गुरदित्ता जी दा ते उहने बाबे नूं सरूप देण लई पिता वास्ते ना करती ऐवें नहीं उहनूं छड्डिया होया हजूर सच्चे पातशाह ने पंज ग्रंथी दा पाठ करवाया उस मौका हवाला मिलिया ते नाल इह बख्श कीती साडे तुहाडे सारिआं ते जिहड़ा सरूप तुसां नहीं दिता धीर मल अपने पिता दे पाठ लई मैं तेरा बाबा साडे वास्ते भले वास्ते आउण वाले समय च सरूप घर घर होणगे इह गुरु साहिब सच्चे पातशाह दे बख्श नाल तुसीं गुरु चरणा च इस प्रकार बैठे हो उस पंज ग्रंथी विच कलगी धर दी आग्या पा के सपूर्ण रहरास चौपी दोहरियां सवैयां समेत मने माहे तक एडा कोई हवाला ਧੌਲਪੁਰ ਮਹਿਲਾਂ ਵਿਖੇ ਹੱਥ ਲਿਖਤ ਗੁੜਕਾ ਕਲਗੀਧਰ ਪਿਤਾ ਜੀ ਦਾ ਕਮਰ ਕੱਸੇ ਦਾ ਹੁਣ ਤੱਕ ਮੌਜੂਦ ਹੈ, ਸੰਗਤਾਂ ਜਾ ਕੇ ਵੇਖ ਲੈਣ। ਉਹਦੇ ਵਿੱਚ ਇੱਥੋਂ ਤੱਕ ਰਹਿ ਰਾਸ ਪੂਰੀ ਲਿਖੀ ਹੋਈ ਹੈ ਤੇ ਇਹਨਾਂ ਦੇ ਕਹਿਣ ਅਸੀਂ ਘੱਟ ਪੜਾਂਗੇ। ਜਿਹੜੇ ਪੜ੍ਹਦੇ ਨੇ ਅੱਜ ਤੋਂ ਮਨ ਬਣਾ ਲਓ ਵੀ ਘੱਟ ਬਾਣੀ ਨਹੀਂ ਪੜ੍ਹਨੀ, ਪੂਰੀ ਪੜ੍ਹਨੀ ਹੈ, ਵੱਧ ਤੋਂ ਵੱਧ ਪੜ੍ਹਨੀ ਹੈ। ਇਸ ਪ੍ਰਕਾਰ ਨਹੀਂ ਨਿਤਨੇਮ ਘੱਟ ਕਰਨਾ, ਨਹੀਂ ਰਹਿਤ ਫਰਕ ਪੈਣ ਦੇਣੀ। ਸੋ ਗੁਰਮੁਖੋ ਪ੍ਰਵਾਨ ਨਾਲ ਕੁਛ ਵੀ ਨਹੀਂ ਤੇ ਭੋਗ ਲਵਾਉਣ ਨਾਲ ਸੀਤ ਪ੍ਰਸ਼ਾਦ ਤੇ ਮਗਰ ਇਹਦੇ ਪਾਂਡਕ ਪ੍ਰਮਾਣਾਂ ਦੀ ਹੈ ਇਤਿਹਾਸ ਵਿੱਚ ਤੇ ਬਾਣੀ ਵਿੱਚ ਤੇ ਭਗਤਾਂ ਤੋਂ ਜਿਹੜੀ ਮਿਲਦੀ ਹੈ। ਕਦੇ ਭੁਲੇਖੇ ਚ ਨਾ ਰਹਿ ਜਾਇਓ, ਭੋਗ ਲਵਾ ਕੇ ਸੀਤ ਪ੍ਰਸ਼ਾਦ ਦੀ ਪ੍ਰਾਪਤੀ ਕਰਨੀ ਹੈ। ਇਸ ਪ੍ਰਕਾਰ ਹੁਣ ਦਸਮ ਗ੍ਰੰਥ ਵਾਲੇ ਪਾਸੇ ਇਹ ਝੁਕੇ ਨੇ ਤੇ ਸਾਨੂੰ ਵੀ ਝੁਕਣਾ ਪੈ ਗਿਆ। ਮਾਲਕ ਸੱਚੇ ਪਾਤਸ਼ਾਹ ਜੀ ਨੂੰ ਭਾ ਗਿਆ, ਉਹਦੇ ਆਪਣੇ ਹੀ ਇਹ ਕੌਤਕ ਨੇ। ਦਾਸ ਵਿਸਾਰ ਜਨਾ ਜਾਵੇ ਗੁਰੂ ਕਾਂਛੀ, ਜਦੋਂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ ਮਨੀ ਸਿੰਘ ਜੀ ਪਾਸੋਂ, ਸੋ ਉਦੋਂ 1762 ਨੂੰ 62 ਵਿਕਰਮੀ ਨੂੰ ਆਰੰਭ ਕੀਤਾ ਤੇ 63 ਨੂੰ ਸੰਪੂਰਨ ਹੋ ਗਿਆ 9 ਕੁ ਮਹੀਨਿਆਂ ਚ। ਸਾਖੀ ਦੇ ਵਿਸਥਾਰ ਵਾਲੀ ਹੈ, ਸਮਾਂ ਥੋੜਾ ਹੈ। ਹਜ਼ੂਰ ਸੱਚੇ ਪਾਤਸ਼ਾਹ ਫਿਰ ਹਜ਼ੂਰ ਸਾਹਿਬ ਮਹਾਰਾਜ ਸਾਹਿਬ ਜੀ ਗਏ, ਉਸ ਮੌਕਾ 2200 ਸਵਾਰ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਸੀ ਤੇ 1764 ਵਿਕਰਮੀ ਆਪ ਹਜ਼ੂਰ ਸਾਹਿਬ ਪਹੁੰਚੇ ਹੈ। ਉੱਥੇ ਬੇਅੰਤ ਕੌਤਕ ਕੀਤੇ, ਥੋੜੇ ਜੇ ਨਹੀਂ ਉਹ ਸਾਰੇ ਹੁਣ ਨਹੀਂ ਗਿਣੇ ਜਾਣੇ। ਉਸ ਥਾਂ ਤੇ ਜਾ ਕੇ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਜਿਹੜੀ ਗੁਰੂ ਕਾਸ਼ੀ ਸੁਣਾਈ ਸੀ, ਇੱਕ ਵਾਰੀ ਹਜ਼ੂਰ ਸਾਹਿਬ ਜਾ ਕੇ ਸੁਣਾਈ ਤੇ ਦੁਬਾਰਾ ਦਸਮ ਗ੍ਰੰਥ ਦੀ ਸਾਰੀ ਬਾਣੀ ਇਕੱਤਰ ਕਰਕੇ ਇੱਕ ਜਿਲਦ ਤੇ ਨਾਲੇ ਕਥਾ ਕਰਕੇ ਸੰਗਤਾਂ ਨੂੰ ਸੁਣਾਈ। ਸੋ ਜਾਪ ਸਾਹਿਬ ਦੇ ਅਰਥ ਮਹਾਰਾਜ ਸਾਹਿਬ ਜੀ ਨੇ ਨਦੋਂ ਅਨੰਦਪੁਰ ਸਾਹਿਬ ਸੁਣਾਏ ਸਨ ਸਿੰਘਾਂ ਦੇ ਤਾਈ। ਉਹ ਇੱਕ ਜਿਲਦ ਕੀਤਾ ਹੋਇਆ ਗੁਰੂ ਦਸਵੇਂ ਪਾਤਸ਼ਾਹ ਦਾ ਦਸਮ ਸਰੂਪ ਅੱਜ ਕੱਲ੍ਹ ਪਟਨਾ ਸਾਹਿਬ ਹੈ, ਉਸ ਸਰੂਪ ਦੇ ਪੰਨਿਆਂ ਤੇ ਸ੍ਰੀ ਸਾਹਿਬ ਕਿਰਪਾਨਾਂ ਦੀਆਂ 100 ਪਿਕਚਰਾਂ ਫੋਟੋ ਵਗੀਆਂ ਹੋਈਆਂ। ਉਸ ਸਰੂਪ ਦਸਮ ਪਾਤਸ਼ਾਹ ਦੇ ਹਸਤਾਖਰ ਦਸਖਤ ਕੀਤੇ ਹੋਏ ਨੇ, ਉਹ ਸੰਗਤਾਂ ਦਰਸ਼ਨ ਕਰ ਲੈਣ। ਅੱਜ ਕੱਲ੍ਹ ਮਸ਼ੀਨਾਂ ਦਾ ਯੁੱਗ ਹੈ, ਉਹ ਫਿੰਗਰ ਆਦਿਕ ਤਹਿਤ ਵੀ ਕਰਵਾ ਲੈਣ, ਵੇਖ ਲੈਣ ਵੀ ਦਸਮ ਪਾਤਸ਼ਾਹ ਦੀ ਬਾਣੀ ਹੈ ਜਾਂ ਹੋਰ ਕਿਸੇ ਦੀ। ਇਸ ਪ੍ਰਕਾਰ ਸਿੱਧ ਹੋ ਜਾਂਦਾ ਹੈ ਤੇ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਵਿੱਚ ਜੋ ਲਿਖਿਆ ਹੈ ਉਹ ਦਾਸ ਪੰਕਤੀਆਂ ਨੋਟ ਕਰਕੇ ਲਿਆਇਆ, ਤੁਹਾਡੇ ਸਮੱਖ ਰੱਖ ਦੇਵਾਂ। ਉਸ ਰੂਪ ਨਾ ਭਾਵ ਹਜ਼ੂਰ ਸਾਹਿਬ ਮਹਾਰਾਜ ਸਾਹਿਬ ਦਾ ਆਪਣਾ ਉਚਾਰਿਆ ਲਿਖਵਾਇਆ ਤੇ ਜੋ ਪਟਨੇ ਸਾਹਿਬ ਹੈ ਤੇ ਫਿਰ ਉਸ ਤੋਂ ਉਪਰੰਤ ਸੋ ਸੁੰਦਰ ਬਖਸ਼ਾਂ ਕਰਕੇ ਮਨੀ ਸਿੰਘ ਨੂੰ ਅੰਮ੍ਰਿਤਸਰ ਸਾਹਿਬ ਭੇਜਿਆ। ਟਕਸਾਲ ਚੱਲਦੀ ਹੈ, ਸਿਰ ਤੇ ਹੱਥ ਰੱਖ ਕੇ ਮਿਹਰਾਂ ਦੀ ਕਿਰਪਾ ਕਰਕੇ ਬਾਬੇ ਦੀਪ ਸਿੰਘ ਜੀ ਨੂੰ ਦਮਦਮੇ ਸਾਹਿਬ ਭੇਜਿਆ। ਟਕਸਾਲ ਚੱਲਦੀ ਹੈ ਤੇ ਮਨੀ ਸਿੰਘ ਜੀ ਨੇ 1778 ਵਿਕਰਮੀ ਕਲਗੀਧਰ ਪਿਤਾ ਸੱਚਖੰਡ ਕਦੋਂ ਗਏ, 1765 ਵਿਕਰਮੀ ਪਿਆਰੇ ਧਰਮ ਸਿੰਘ ਨੇ ਸਰੀਰ ਛੱਡਿਆ 78 ਵਿੱਚ, ਤੇ 78 ਵਿੱਚ ਹੀ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਸਾਹਿਬ ਦਸਮ ਗ੍ਰੰਥ ਦਾ ਸਰੂਪ ਇੱਕ ਤਿਆਰ ਕੀਤਾ ਲਿਖਿਆ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਇਵੇਂ ਲਿਖਦੇ ਹੈ, ਮਨੀ ਸਿੰਘ ਇੱਕ ਦਿਨ ਆਗਿਆ ਪੰਥ ਕੀ ਪਾਏ। ਸੋ ਮਨੀ ਸਿੰਘ ਇੱਕ ਦਿਨ ਆਗਿਆ ਪੰਥ ਕੀ, ਮਨੀ ਸਿੰਘ ਜੀ ਪਾਏ ਬਾਣੀ ਦਸਵੇਂ ਗੁਰੂ ਕੀ ਸੰਗ੍ਰਹਿ ਕਰ ਧਰ ਪਾਏ। ਸੰਗ੍ਰਹਿ ਨਾਮ ਇਕੱਠੀ ਕਰਨ ਦਾ ਹੈ, ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ, ਇਹ ਹੁਣ ਨਹੀਂ ਲਿਖਿਆ। ਕਦੋਂ ਦਾ ਪੰਥ ਪ੍ਰਕਾਸ਼ ਲਿਖਿਆ, ਕਦੋਂ ਦੇ ਗਿਆਨੀ ਜੀ ਸਰੀਰ ਛੱਡ ਗਏ, ਕਦੋਂ ਦੀਆਂ ਗੱਲਾਂ ਨੇ, ਪਹਿਲਾਂ ਹੀ ਲਿਖਿਆ ਹੋਇਆ ਹੈ। ਇਸ ਪ੍ਰਕਾਰ ਸੰਗ੍ਰਹਿ ਕਰਕੇ ਇਕੱਠੀ ਕਰਕੇ ਉਹਨਾਂ ਨੇ ਇਸ ਪ੍ਰਕਾਰ ਸਰੂਪ ਬਣਾਇਆ। ਚੌਪੀ ਏਕ ਜਿਲਦ ਮੈਂ ਦੀਨੀ ਕਰ ਹੈ, ਤਿਸਕਾ ਭੋਗ ਹਕਾਇਤ ਪਰ ਹੈ। ਇਸ ਪ੍ਰਕਾਰ ਦਸਮ ਗ੍ਰੰਥ ਦੀ ਬੇੜ ਦੂਜੇ ਨੰਬਰ ਤੇ ਕਲਗੀਧਰ ਤੋਂ ਬ੍ਰਹਮ ਗਿਆਨੀ ਮਨੀ ਸਿੰਘ ਬੰਦ ਬੰਦ ਕਟਾਉਣ ਵਾਲੇ ਨੇ ਇਸ ਪ੍ਰਕਾਰ ਇਹ ਤਿਆਰ ਕੀਤੀ ਅੰਮ੍ਰਿਤਸਰ ਸਾਹਿਬ। ਦੂਸਰੀ ਬੀੜ ਬਾਬਾ ਦੀਪ ਸਿੰਘ ਜੀ, ਦੂਸਰੀ ਬੀੜ ਦਮਦਮੇ ਭਈ ਦੀਪ ਸਿੰਘ ਸ਼ਹੀਦ ਰਚਈ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਇਤਿਹਾਸ ਵਿੱਚ ਲਿਖ ਰਹੇ ਨੇ, ਦੂਰ ਨੇੜੇ ਸੁਣਨ ਵਾਲੇ ਸਾਰੇ ਚੇਤਾ ਰੱਖਿਓ, ਭੁੱਲ ਨਹੀਂ ਜਾਣਾ। ਸੰਮਤ ਸੋ ਸੰਮਤ 1804 ਸੰਮਤ ਵਿੱਚ ਇਹ ਸੂਪ ਤਿਆਰ ਹੋਇਆ। ਮਦ ਕਰਿਓ ਉਹਨ ਜਹਿ ਉਪਕਾਰ, ਭੋਗ ਸਪੁਖਟਨ ਕਵਤਨ ਪਰ ਇਹ ਪਛਾਣ ਕਪਤਨ ਪਰ ਹੈ, ਇਹ ਪਛਾਣ ਸਿਆਣੇ ਕਰ ਹੈ। ਇਸ ਪ੍ਰਕਾਰ ਇਹ ਦੂਜਾ ਸਰੂਪ ਤਿਆਰ ਹੋਇਆ ਬਾਬਾ ਦੀਪ ਸਿੰਘ ਜੀ ਦਾ। ਇਸੇ ਪ੍ਰਕਾਰ ਸੁਖਾ ਸਿੰਘ ਗ੍ਰੰਥੀ ਪਟਨੇ ਸਾਹਿਬ ਵਾਲੇ ਨੇ 1832 ਵਿੱਚ ਇੱਕ ਸਰੂਪ ਲਿਖਿਆ, ਸੁਖਾ ਸਿੰਘ ਗ੍ਰੰਥੀ ਅਰ ਰਚੀ ਬੀੜ ਪਟਨੇ ਮੈਂ ਔਰ 1832 ਮਾਹੀ ਰੱਖਿਓ ਸੁਖਮਨਾ ਛੱਕੇ ਵਾਹੇ ਅੰਕ ਪਰਲੀ ਲਓ ਅੰਕ ਪ੍ਰਸੰਗ। ਇਹ ਇੱਕ ਬਾਣੀ ਦਾ ਨਾਂ ਹੈ ਅੰਕ ਪਰਲੀ। ਅੰਕ ਪਰਲੀ ਲਓ ਅੰਕ ਪ੍ਰਸੰਗ ਰੱਖਿਓ ਓਨ ਆਪਣੇ ਢੰਗ ਭੋਗ ਛੱਕਿਓ ਪਰ ਪਾਇਓ ਤਾਂ ਹੀ ਤੀਨ ਬੀੜ ਹੋਏ ਵਿਧ ਜਾਹੇ। ਭੋਗ ਛੱਕੇ ਪਰ ਪਾਏ ਤਾਂ ਹੀ ਤੀਨ ਬੀੜ ਹੋ ਜਾਏ। ਕਲਗੀ ਧਰ ਤੋਂ ਪ੍ਰੰਤ ਇਹ ਤਿੰਨ ਦਸਮ ਦੇ ਸਰੂਪ ਤਿਆਰ ਹੋ ਗਏ। ਇਹਦੇ ਭੋਗ ਤੇ ਥੋੜਾ ਥੋੜਾ ਫਰਕ ਹੋ ਗਿਆ। ਗਿਆਨੀ ਗਿਆਨ ਸਿੰਘ ਜੀ ਉਹ ਪੰਥ ਪ੍ਰਕਾਸ਼ ਲਿਖ ਰਹੇ ਨੇ, ਇੱਕ ਸਰੂਪ ਹੋਰ, ਪੁੰਨ ਚੜ੍ਹਤ ਸਿੰਘ ਤਾਂਕੇ ਪੂਤ ਅੱਖਰ ਦਸਮ ਗੁਰ ਸੂਤ ਸੋ ਜੰਮ ਸੂਤ ਕਰਕੇ ਪਾਂਚ ਪੱਤਰੇ ਔਰ ਗੁਰ ਤਰਫੋਂ ਲਿਖ ਪਾਏ ਗੌਰ। ਸੋ ਔਰ ਗ੍ਰੰਥ ਇੱਕ ਵੈਸਾ ਕੀਓ ਸੋ ਗੁਰਦੁਆਰੇ ਮੋਤੀ ਬਾਗ ਮੈਂ ਅਬਲਾਗ ਆਦਿ ਕਹਿੰਦੇ ਨੇ ਹਮਨੇ ਪੇਖਿਓ ਅਬਲਾਗ ਆਦਿਕ। ਸੋ ਗਿਆਨੀ ਗਿਆਨ ਸਿੰਘ ਜਿਸ ਪ੍ਰਕਾਰ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ, ਇਵੇਂ ਗੁਰਮੁਖੋ ਅੱਜ ਜਿਹੜੇ ਦਸਮ ਦੇ ਵਿਰੁੱਧ ਬੋਲਦੇ ਨੇ ਉਹਨਾਂ ਨੂੰ ਪੁੱਛੋ, ਬਾਬਾ ਦੀਪ ਸਿੰਘ ਵੀ ਗਲਤ ਹੋ ਗਿਆ, ਬ੍ਰਹਮ ਗਿਆਨੀ ਮਨੀ ਸਿੰਘ ਜੀ ਗਲਤ ਹੋ ਗਏ, ਪਟਨੇ ਸਾਹਿਬ ਵਾਲਾ ਸਰੂਪ ਦਸਮ ਪਾਤਸ਼ਾਹ ਗਲਤ ਹੋ ਗਏ, ਸੁਖਾ ਸਿੰਘ ਗ੍ਰੰਥੀ ਉੱਥੋਂ ਦਾ ਹੈਡ ਗ੍ਰੰਥੀ ਗਲਤ ਹੋ ਗਿਆ, ਚੜ੍ਹਤ ਸਿੰਘ ਗ੍ਰੰਥ ਹੋ ਗਏ ਗਲਤ ਹੋ ਗਿਆ, ਤੁਸੀਂ ਨਵੇਂ ਕਿੱਥੋਂ ਜੰਮ ਪਏ ਵੱਡੇ ਸਿਆਣੇ। ਇਸ ਪ੍ਰਕਾਰ ਗੁਰਮੁਖੋ ਦਸਮ ਪਾਤਸ਼ਾਹ ਦੀ ਬਾਣੀ ਦਾ ਸਿੱਖੀ ਮਤ ਨਾਲ ਆ ਤੁੱਟ ਰਿਸ਼ਤਾ ਹੈ। ਪਹਿਲੀਆਂ ਪੰਜ ਬਾਣੀਆਂ ਦਾ ਪਾਠ ਵੀ ਨਿਤਨੇਮ ਕਰਨਾ ਹੈ ਤੇ ਹੋਣ ਵਾਲੀਆਂ ਦਾ ਵੀ ਕਰਨਾ ਹੈ, ਮੂਲ ਮੰਤਰ ਵੀ ਪੂਰਾ ਪੜ੍ਹਨਾ ਹੈ ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਭੋਗ ਲਵਾਉਣਾ ਹੈ। ਤੋ ਬੜੀ ਖੁਸ਼ੀ ਨਾਲ ਧੰਤਾ ਯੋਗ ਇਹ ਵੀਰ ਪ੍ਰਬੰਧਕ ਕਵੇਟੀ ਵਾਲੇ ਜਿਨ੍ਹਾਂ ਦੇ ਮਨ ਦੇ ਵਿੱਚ ਚਾਹ ਸੀ ਸਤਿਗੁਰੂ ਸੱਚੇ ਪਾਤਸ਼ਾਹ ਪੂਰਾ ਕੀਤਾ ਹੈ। ਧੰਤਾ ਯੋਗ ਤੁਸੀਂ ਸਾਰੇ ਵੀਰ ਗੁਰੂ ਕਾ ਬਾਣਾ ਰੱਖਣ ਦੇ ਨਿਭਾਉਣ ਵਾਲੇ, ਧੰਤਾ ਯੋਗ ਸਿੱਖ ਚੰਨ ਵਾਲੇ ਵੀਰ ਜਿਨ੍ਹਾਂ ਕੁਝ ਹੋਰ ਪਾਸੇ ਵੀ ਜਾਣ ਦਾ ਖਿਆਲ ਸੀ ਸਮੇਂ ਅਨੁਸਾਰ, ਹੁਣ ਨਹੀਂ, ਕਿਉਂਕਿ ਜਦੋਂ ਹਜ਼ੂਰ ਸਾਹਿਬ ਸੱਚੇ ਪਾਤਸ਼ਾਹ ਗਏ ਬੜੇ ਕੌਤ ਕੀਤੇ, ਸਤਿਯੁਗ ਤੋਂ ਵੀ ਪੁਰਾਣਾ ਉੱਥੇ ਤਾਪ ਸਤਾਨ ਹਜ਼ੂਰ ਸੱਚੇ ਪਾਤਸ਼ਾਹ ਨਿਸ਼ਾਨੀਆਂ ਪ੍ਰਗਟ ਕੀਤੀਆਂ, ਨੌ ਨੰਦਾਂ ਦੇ ਨਾਂ ਤੋਂ ਨੰਦੇੜ ਨਾਂ ਰੱਖਿਆ। ਸੋ ਗੋਬਿੰਦ ਨਗਰੀ ਉਦੋਂ ਨਾਂ ਸੀ ਇਸ ਹਜ਼ੂਰ ਸਾਹਿਬ ਦਾ। ਇਸ ਪ੍ਰਕਾਰ ਗੋਦਾਵਰੀ ਨਦੀ ਦੁੱਧ ਦੀ ਵਗਦੀ, ਸੁਤੇ ਬੁੱਧ ਰਾਜਾ ਸੀ ਇਤ ਆਦਿਕ ਉੱਥੇ ਦੀਆਂ ਹੋਰ ਬੇਅੰਤ ਬਾਣੀਆਂ ਕਹਾਣੀਆਂ ਫਿਰ ਮਾਲਕ ਨੂੰ ਭਾਈਆਂ ਸੰਗਤਾਂ ਨਾਲ ਅੱਖਰ ਸਾਂਝੇ ਕੀਤੇ ਜਾਣਗੇ। ਗਰੀਬ ਨਿਵਾਜ ਨੂੰ ਭਾਵੇ ਸਾਰੇ ਵੀਰ ਮਾਈ ਭਾਈ ਵੱਧ ਤੋਂ ਵੱਧ ਗੁਰੂ ਕੀ ਬਾਣੀ ਪੜ੍ਹੋ ਤੇ ਪਿਆਰ ਨਾਲ ਇੱਕ ਦੂਜੇ ਨਾਲ ਮਿਲ ਕੇ ਚੱਲੋ। ਜਿਹਦੇ ਮਨ 'ਚ ਕੋਈ ਭੁਲੇਖਾ ਹੱਥ ਜੋੜ ਕੇ ਉਹਨੂੰ ਸਿੱਧ ਕਰ ਦਿਆ ਕਰੋ। ਇਸ ਪ੍ਰਕਾਰ ਜਿਹੜੇ ਕੌਮ ਵਿੱਚ ਫੁੱਟ ਪਾਉਂਦੇ ਨੇ ਪਾੜ ਪਾਉਂਦੇ ਨੇ, ਆਪਾਂ ਉਹਨਾਂ ਦੇ ਆਖੇ ਨਹੀਂ ਲੱਗਣਾ। ਅਸੀਂ ਕਲਗੀਧਰ ਦੇ ਪੁੱਤਰਾਂ ਦੇ ਪੰਕਤੀਆਂ ਕਮਾਉਣੀਆਂ ਕਿਹੜੀਆਂ, ਹੋਏ ਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਠੋ ਸਭਾ ਵਿਛਾਏ। ਜਦੋਂ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਨੂੰ ਦਿੱਤੀ ਹੈ ਉਦੋਂ ਪੰਜ ਪਿਆਰੇ ਤਾਬਿਆ ਖੜੇ ਸੀ। ਪੰਜ ਪਿਆਰਿਆਂ ਨੂੰ ਖਾਲਸੇ ਪੰਥ ਨੂੰ ਤੁਹਾਨੂੰ ਗੁਰਤਾ ਗੱਦੀ ਬਾਣੇ ਵਾਲੇ ਸਿੰਘਾਂ ਨੂੰ ਮਹਾਰਾਜ ਸਾਹਿਬ ਦਿੱਤੀ ਹੈ ਗੁਰੂ ਕੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ। ਰਹਿਤਵਾਨ ਪੰਜ ਹੈ ਮਿਲੇ ਮਮ ਸਰੂਪ ਦੇਖੋ ਭਲੇ ਭੋਜਨ ਸਾਧਨ ਜੋ ਤਿਸ ਦੇ ਮੁੱਖ ਪਜਾਵ ਸਿੱਖ ਸੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂੰ ਨਿਵਾਸ। ਤੇ ਬਚਿੱਤਰ ਨਾਰਕ ਵਿੱਚ ਤੇ ਹੋਰ ਗ੍ਰੰਥਾਂ ਦੀਆਂ ਪੰਕਤੀਆਂ ਜੋ ਬਾਣੀ ਚੋਂ ਮਿਲਦੀਆਂ ਦਸਮ ਪਾਤਸ਼ਾਹ ਦੇ ਗ੍ਰੰਥ ਵਿੱਚੋਂ ਹੋਰ ਕਿਤਿਓਂ ਨਹੀਂ ਮਿਲ ਸਕਦੀਆਂ। ਅਬ ਮੈਂ ਆਪਣੀ ਕਥਾ ਬਖਾਨੂੰ ਆਦਿਕ ਇੰਨੀਆਂ ਬੇਨਤੀਆਂ ਸਵੀਕਾਰ ਕਰੋ। ਗਰੀਬ ਨਿਵਾਜ ਪੜਿਆ ਸੁਣਿਆ ਥਾਂਏ ਪੌੜ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਪਿਆਰ ਨਾ ਫਤਿਹ ਗਜਾਓ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।